ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੇ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ। ਆਪਣਾ ਆਪ ਪਛਾਣੈ ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ। ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੇ ਪ੍ਰਤੀਤ ਨਾਹੀ। ਨਾਨਕ ਸੇ ਕਿਆ ਕਥੈ ਗਿਆਨੈ ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ। ਨਾਨਕ ਸੇ ਕਿਆ ਕਥੈ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੁਲਾਇਆ ਤੇਰਾ। ਨਾਨਕ ਬੋਲੈ ਬੁਲਾਇਆ ਤੇਰਾ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜਿਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ, ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ, ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਈ ਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਸੋਰਠ ਕੀ ਵਾਰ ਅੰਦਰ ਬਾਰਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 647 ਤੇ ਸੁਭਾਈ ਮਾਨ ਨੇ। ਆਓ ਸਤਿਗੁਰੂ ਪਾਵਨ ਸ਼ਬਦਾਂ ਦੇ ਰਾਹੀਂ ਜੋ ਸਾਡੇ ਉੱਤੇ ਕਿਰਪਾ ਬਖਸ਼ਿਸ਼ ਕਰਦੇ ਨੇ, ਇਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਰੋਤਾ ਜਨ ਜਿੰਨੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਸੁਭਾਈ ਮਾਨ ਹੋ, ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਸ ਸਮੇਂ ਦੀ ਉਡੀਕ ਕਰ ਰਹੇ ਸਾਰੇ ਸਰੋਤਾ ਜਨੋ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ। ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰੂ ਜੀ ਪਹਿਲੇ ਸਲੋਕ ਦੇ ਅੰਦਰ ਜੋ ਕਿਰਪਾ ਕਰ ਰਹੇ ਨੇ, ਆਓ ਸਰਵਨ ਕਰੀਏ ਆਪਾਂ ਸਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ।
ਇਹ ਬੋਲ ਬੜੇ ਪ੍ਰਚਲਿਤ ਨੇ। ਗੁਰੂ ਘਰ ਦੇ ਵਿਆਖਿਆਕਾਰ, ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਇਹ ਪੰਗਤੀਆਂ ਬਹੁਤ ਵਾਰੀ ਦੁਹਰਾਉਂਦੇ ਨੇ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲ ਦੇ, ਪਰਥਾਏ ਕਿਸੇ ਵੀ ਮਨੁੱਖ ਦੇ ਪ੍ਰਤੀ, ਸਾਖੀ ਇੱਥੇ ਭਾਵ ਹੈ ਸਿੱਖਿਆ, ਉਪਦੇਸ਼। ਮਹਾਂਪੁਰਖ, ਪੁਰਖ ਆਮ ਆਪਾਂ ਬੰਦੇ ਨੂੰ ਕਹਿੰਦੇ ਹਾਂ, ਪਰ ਮਹਾਂਪੁਰਖ ਬੰਦਿਆਂ ਦੇ ਵਿੱਚੋਂ ਵੱਡਾ ਬੰਦਾ। ਮਹਾਂਪੁਰਖ, ਵੱਡਾ ਪੁਰਖ। ਹੁਣ ਮਹਾਂਪੁਰਖ ਕੌਣ ਹੈ? ਉਹ ਨਹੀਂ ਜਿਹੜਾ ਦੁਨਿਆਵੀ ਕਰਕੇ ਵਡਿਆਈ ਮਾਨ ਪ੍ਰਾਪਤ ਕੀਤੀ ਬੈਠਾ ਹੈ, ਕਿਉਂਕਿ ਬਾਰੀ ਨੇ ਇਸ ਗੱਲ ਦੀ ਵਿਆਖਿਆ ਬੜੇ ਸੁੰਦਰ ਢੰਗ ਨਾਲ ਕੀਤੀ ਹੈ। ਮਹਾਰਾਜ ਆਖਦੇ ਨੇ ਕੌਣ ਵੱਡਾ ਹੈ? ਉਹ ਵੱਡਾ ਹੈ ਜਿਸ ਕੋਲ ਮਾਇਆ ਜ਼ਿਆਦਾ ਹੈ? ਨਹੀਂ, ਆਪ ਹੀ ਸਵਾਲ ਕੀਤਾ ਤੇ ਆਪ ਹੀ ਜਵਾਬ ਦਿੱਤਾ। ਕੌਣ ਵੱਡਾ, ਮਾਇਆ ਵਡਿਆਈ? ਆਖਿਆ ਨਹੀਂ, ਸੋ ਵੱਡਾ ਜਿਨ ਰਾਮ ਲੇਵ ਲਾਈ। ਮਹਾਂਪੁਰਖ, ਪੁਰਖਾਂ ਦੇ ਵਿੱਚੋਂ ਵੱਡਾ ਪੁਰਖ, ਮਹਾਂਪੁਰਖ ਕੌਣ ਹੈ? ਸਾਧ ਸੰਗਤ, ਨਾਮ ਨਾਲ ਮਹਾਂਪੁਰਖ ਲਾਣ ਨਾਲ ਮਹਾਂਪੁਰਖ ਨਹੀਂ ਬਣਿਆ ਜਾਂਦਾ। ਹੈਨ ਅੱਜ ਵੀ ਹੰਸਾਂ ਦੇਖ ਤਰਨਦਿਆਂ ਬੱਗਾ ਪੇ ਆਇਆ ਚਾਉ, ਮਹਾਂਪੁਰਖ ਹੈਨ ਸੰਸਾਰ ਦੇ ਅੰਦਰ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮਹਾਂਪੁਰਖ ਹੈ ਨਹੀਂ, ਪਰ ਸਾਧ ਸੰਗਤ, ਮਹਾਂਪੁਰਖ ਵਾਲੇ ਗੁਣ ਅੰਦਰ ਹੋਣ ਫਿਰ ਤਾਂ ਮਹਾਂਪੁਰਖ ਅੱਖਰ ਨਾਮ ਆਪਣੇ ਨਾਮ ਨਾਲ ਲਾ ਨਾਲ ਦੁਨੀਆਂ ਦੇ ਅੰਦਰ ਮਾਨ ਸਤਿਕਾਰ ਹੁੰਦਾ ਹੈ। ਤੇ ਕਈ ਵਾਰੀ ਬਿਰਤੀ ਬਗਲੇ ਵਾਲੀ ਹੁੰਦੀ ਏ ਤੇ ਨਾਮ ਹੰਸ ਵਾਲਾ ਰੱਖ ਲਿਆ ਜਾਂਦਾ ਹੈ। ਹਾਲਤ ਕੀ ਹੁੰਦੀ ਏ? ਹੰਸਾਂ ਦੇਖ ਤਰਨਦਿਆਂ ਬੱਗਾਂ ਪੀ ਆਇਆ ਚਾਓ, ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਬਗੈਰ ਗੁਣਾਂ ਤੋਂ ਜਿਹੜੇ ਬੰਦੇ ਇਹ ਅੱਖਰ ਆਪਣੇ ਨਾਮ ਨਾਲ ਵਰਤਦੇ ਨੇ ਨਾ, ਉਹਨਾਂ ਦੀ ਹਾਲਤ ਬਿਲਕੁਲ ਉਸ ਬਗਲੇ ਵਰਗੀ ਹੁੰਦੀ ਏ ਜਿਹੜਾ ਮੁਕਾਬਲਾ ਤਾਂ ਹੰਸ ਦਾ ਕਰਨਾ ਚਾਹੁੰਦਾ ਹੈ, ਪਰ ਜਦੋਂ ਸਮੁੰਦਰ ਦੇ ਅੰਦਰ ਤਾਰੀ ਲਾਉਣ ਦੀ ਵਾਰੀ ਆਉਂਦੀ ਏ, ਤਰਨਾ ਆਉਂਦਾ ਕੋਈ ਨਹੀਂ, ਤੇ ਫਿਰ ਪੈਰ ਉੱਪਰ ਤੇ ਸਿਰ ਥੱਲੇ ਵੱਲ। ਇੱਥੇ ਬਚਨ ਆਇਆ ਹੈ, ਸਾਖੀ ਮਹਾਂਪੁਰਖ ਬੋਲਦੇ ਪਰਥਾਏ ਸਾਂਝੀ ਸਗਲ ਜਹਾਨੈ। ਫਿਰ ਧਿਆਨ ਦੇਵਿਓ, ਮਹਾਂਪੁਰਖ ਕੌਣ ਹੈ? ਸਤਿਗੁਰਾਂ ਨੂੰ ਪੁੱਛੀਏ ਤੇ ਪਾਤਸ਼ਾਹ ਜੀ ਆਖਦੇ ਨੇ, ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ। ਜਿਹੜੇ ਸਤਿਗੁਰੂ ਨੂੰ ਸੇਵਦੇ ਨੇ, ਸੇਵਨ ਤੋਂ ਭਾਵ ਸਤਿਗੁਰੂ ਦੀ ਮਤ ਮੁਤਾਬਕ ਚੱਲਦੇ ਨੇ, ਗੁਰੂ ਦੀ ਮਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਨੇ, ਉਹ ਨੇ ਸੰਸਾਰ ਵਿੱਚ ਮਹਾਂਪੁਰਖ। ਤੇ ਐਸੇ ਮਹਾਂਪੁਰਖ ਸੰਸਾਰ ਵਿੱਚ ਆ ਕੇ ਕਰਦੇ ਕੀ ਨੇ? ਆਪ ਤਰੇ ਕੁੱਲ ਸਗਲ ਨਿਸਤਾਰੇ, ਆਪ ਤਰਦੇ ਨੇ ਤੇ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਦੇ ਨੇ। ਕੁੱਲਾਂ ਦਾ ਉਧਾਰ ਸਤਿਗੁਰੂ ਕਿਰਪਾ ਕਰਦੇ ਨੇ, ਸੰਤ ਜਨਾਂ ਕੇ ਹਰ ਕਾਰਜ ਸਵਾਰੇ, ਪ੍ਰਹਲਾਦ ਜਨ ਕੇ ਇੱਕੀ ਕੁੱਲ ਉਧਾਰੇ। ਪ੍ਰਹਲਾਦ ਵਰਗੇ ਸੇਵਕਾਂ ਦੇ ਇੱਕੀ ਕੁੱਲਾਂ ਦਾ ਉਧਾਰ ਕਰ ਦਿੱਤਾ ਰੱਬ ਨੇ। ਕਦੋਂ? ਜਦੋਂ ਰੱਬ ਦੇ ਪਿਆਰਿਆਂ ਨੇ ਰੱਬ ਨੂੰ ਅਰਾਧਿਆ, ਰੱਬ ਨੂੰ ਚੇਤੇ ਕੀਤਾ, ਸਤਿਗੁਰੂ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪ੍ਰਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ। ਮਹਾਰਾਜ ਕਿਰਪਾ ਕਰਦੇ ਨੇ, ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ। ਸੋਵਡ ਭਾਗੀ ਜੋ ਉਹਨਾਂ ਮਿਲ ਰਹੇ ਅਨ ਦਿਨ ਨਾਮ ਲੈਨ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪ੍ਰਥਾਏ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਰੱਬ ਦੇ ਪਿਆਰੇ ਭਾਵੇਂ ਕਿਸੇ ਇੱਕ ਮਨੁੱਖ ਦੇ ਪ੍ਰਤੀ ਬੋਲ ਬੋਲਣ, ਪਰ ਉਹਨਾਂ ਦਾ ਉਹ ਬੋਲ, ਉਹਨਾਂ ਦੀ ਸਿੱਖਿਆ, ਉਹਨਾਂ ਦਾ ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਂਝਾ ਹੈ, ਸਾਰੇ ਸੰਸਾਰ ਵਾਸਤੇ ਸਾਂਝਾ ਹੈ। ਹੁਣ ਇੱਥੇ ਮੈਂ ਕੁਝ ਵਣਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪ ਜੀ ਦੇ ਨਾਲ ਸ਼ਬਦਾਂ ਦੇ ਰਾਹੀਂ ਸਾਂਝੀ ਕਰਨਾ ਚਾਹੁੰਦਾ। ਸਤਿਗੁਰੂ ਸੱਜਣ ਠੱਗ ਦੇ ਕੋਲ ਗਏ ਤੁਲੰਬੇ ਦੀ ਧਰਤੀ ਤੇ, ਉੱਥੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ। ਸੂਹੀ ਰਾਗ ਦੇ ਅੰਦਰ ਦਰਜ ਹੈ, ਉਜਲ ਕਹਿਹਾਂ ਚਿਲਕਨਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇਸੋ ਧੋਵਨ ਤਿਸ। ਇਹ ਸ਼ਬਦ ਸੁਣ ਕੇ ਸੱਜਣ ਦਾ ਉਧਾਰ ਹੋ ਗਿਆ, ਪਰ ਕੀ ਇਸ ਸ਼ਬਦ ਦੀ ਮਹਾਨਤਾ ਉੱਥੇ ਮੁੱਕ ਗਈ? ਨਹੀਂ, ਅੱਜ ਵੀ ਜਿਹੜੇ ਲੋਕ ਸੱਜਣ ਵਰਗਾ ਜੀਵਨ ਬਤੀਤ ਕਰ ਰਹੇ ਨੇ, ਕਿਤੇ ਇਸ ਪਾਵਨ ਉਪਦੇਸ਼ ਨੂੰ, ਸਿੱਖਿਆ ਨੂੰ ਉਹ ਅੱਜ ਵੀ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਣ, ਤੇ ਉਹਨਾਂ ਦਾ ਵੀ ਠੱਗਾਂ ਤੋਂ ਜੀਵਨ ਬਦਲ ਕੇ ਸੱਜਣਾ ਵਾਲਾ ਬਣ ਸਕਦਾ ਹੈ। ਸਤਿਗੁਰਾਂ ਨੇ ਕੇਵਲ ਕਰਾਮਾਤਾਂ ਦੇ ਅੰਦਰ ਪਰਚੀ ਹੋਈ, ਨੂਰ ਸ਼ਾਹ ਜਾਦੂਗਰਨੀ ਦੇ ਪ੍ਰਥਾਏ ਇਹ ਬਚਨ ਕਹਿ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਕੀ ਇਹ ਉਪਦੇਸ਼ ਅੱਜ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਕਿ ਸਾਡੇ ਜੀਵਨ ਵਿੱਚ ਪਲਟਾ ਨਹੀਂ ਆ ਸਕਦਾ? ਮਲਕ ਭਾਗੋ ਨੂੰ ਕਦੀ ਆਖਿਆ ਸੀ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪੁਨੀਤ, ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਕਿ ਅੱਜ ਦੂਜਿਆਂ ਦਾ ਖੂਨ ਚੂਸਣ ਵਾਲੇ, ਪਰਾਇਆ ਹੱਕ ਖਾਣ ਵਾਲੇ, ਕਿਤੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣ, ਤੇ ਕਿ ਅੱਜ ਇਹ ਸਿੱਖਿਆ, ਅੱਜ ਉਪਦੇਸ਼, ਅੱਜ ਇਹ ਬੋਲ ਸਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਲਿਆ ਸਕਦੇ? ਨਹੀਂ, ਉਸ ਵੇਲੇ ਵੀ ਇਹਨਾਂ ਬੋਲਾਂ ਨੇ ਠੱਗ ਨੂੰ ਸੱਜਣ ਬਣਾਇਆ, ਜਾਦੀ ਗੁਰਨੀ ਨੂੰ ਇੱਕ ਰੱਬ ਦੀ ਭਗਤੀ ਵਿੱਚ ਲਾਇਆ, ਤੇ ਮਲਕ ਭਾਗੋ ਵਰਗੇ ਜਿਹੜੇ ਸਨ ਉਹਨਾਂ ਨੂੰ ਭਾਈ ਮਲਕ ਭਾਗੋ ਬਣਾ ਦਿੱਤਾ। ਪ੍ਰਥਾਏ ਸਾਖੀ ਮਹਾਂਪੁਰਸ਼ ਬੋਲਦੇ, ਸਾਂਝੀ ਸਗਲ ਜਹਾਨੈ। ਅੱਜ ਗਣਕਾਂ ਦੀ ਗੱਲ ਆਪਾਂ ਕਰਦੇ ਹਾਂ, ਗਣਕਾਂ ਦਾ ਉਧਾਰ ਮਹਾਂਪੁਰਖ ਨੇ ਕਰ ਦਿੱਤਾ ਜੁਗਤੀ ਸਮਝਾ ਕੇ, ਪਰ ਅੱਜ ਉਹ ਜੁਗਤੀ ਅਸੀਂ ਵਿਕਾਰਾਂ ਵਿੱਚ ਗ੍ਰਸਤ ਹੋਏ ਲੋਕ ਜੇ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ, ਤੇ ਕੀ ਗਣਕਾਂ ਦੀ ਤਰ੍ਹਾਂ ਸਾਡਾ ਉਧਾਰ ਨਹੀਂ ਹੋ ਸਕਦਾ? ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਮਹਾਂਪੁਰਖਾਂ ਦਾ ਬੋਲਣਾ ਕਿਸੇ ਦੇ ਪ੍ਰਤੀ ਹੋਵੇ, ਕਿਸੇ ਮਨੁੱਖ ਦੇ ਪ੍ਰਤੀ ਹੋਵੇ, ਪਰ ਉਹ ਉਪਦੇਸ਼, ਉਹ ਸਿੱਖਿਆ ਸਾਰੇ ਜਹਾਨ ਵਾਸਤੇ ਸਾਂਝੀਏ, ਲਾਹੇਵੰਦੀਏ, ਉਸ ਸਿੱਖਿਆ ਨੂੰ ਮਹਾਂਪੁਰਖ ਕਿਸੇ ਵੀ ਪਿਰਖੇ ਨਾਲ ਸੰਬੰਧ ਰੱਖਦਾ ਹੋਵੇ, ਮਹਾਂਪੁਰਖ ਹਿੰਦੂ ਹੋਵੇ, ਮਹਾਂਪੁਰਖ ਮੁਸਲਮਾਨ ਹੋਵੇ, ਮਹਾਂਪੁਰਖ ਈਸਾਈ ਹੋਵੇ, ਮਹਾਂਪੁਰਖ ਸਿੱਖ ਹੋਵੇ, ਮਹਾਂਪੁਰਖ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਕੋਈ ਕਮਾ ਲਵੇ ਤੇ ਮਹਾਰਾਜ ਆਖਦੇ ਨੇ ਉਸਦਾ ਵੀ ਕਲਿਆਣ ਹੋ ਸਕਦਾ, ਕਿਉਂਕਿ ਮਹਾਂਪੁਰਖਾਂ ਦਾ ਬੋਲਣਾ ਸਾਰਿਆਂ ਵਾਸਤੇ ਉਪਦੇਸ਼ ਸਿੱਖਿਆ ਸਾਂਝਾ ਹੁੰਦਾ ਹੈ।
ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ।
ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਹੋਣ ਵਾਲਾ ਹੈ, ਜਿਹਨੇ ਮੂੰਹ ਗੁਰੂ ਵੱਲ ਕੀਤਾ ਹੋਇਆ। ਅਸੀਂ ਕਵਾਂਗੇ ਕਿ ਸਾਡਾ ਮੂੰਹ ਵੀ ਤਾਂ ਗੁਰੂ ਵੱਲ ਹੀ ਹੈ ਨਾ। ਨਹੀਂ ਗੁਰਮੁਖੋ, ਆ ਮੂੰਹ ਵੀ ਅਸੀਂ ਗੁਰੂ ਵੱਲ ਕਰਾਂਗੇ ਤੇ ਲਾਹੇਵੰਦ ਹੋਵਾਂਗੇ, ਪਰ ਜੇ ਕਿਤੇ ਅੰਤਰਮੁਖੀ ਲੋਕਾਂ ਕੋਲੋਂ ਡਰਨ ਦੀ ਬਜਾਏ ਗੁਰੂ ਕੋਲੋਂ ਡਰਨਾ ਸ਼ੁਰੂ ਕਰ ਦੇਵਾਂਗੇ ਨਾ, ਤੇ ਫਿਰ ਸਾਡੇ ਅੰਦਰ ਰੱਬ ਦਾ ਪਿਆਰ ਪੈਦਾ ਹੋਵੇਗਾ। ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਅੰਤਰ ਆਤਮੇ ਗੁਰੂ ਦੇ ਨਾਲ ਪਿਆਰ ਕਰਾਂਗੇ ਤੇ ਫਿਰ ਕੀ ਹੋਵੇਗਾ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰਾਂਗੇ। ਹੁਣ ਸਾਡਾ ਧਿਆਨ ਦੂਜਿਆਂ ਵੱਲ ਜਾਂਦਾ ਹੈ, ਫਿਰ ਸਾਡਾ ਧਿਆਨ ਆਪਣੇ ਆਪ ਵੱਲ ਹੋ ਜਾਵੇਗਾ, ਆਪਣੇ ਆਪ ਵੱਲ। ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਅੱਜ ਸਾਨੂੰ ਸਭਨਾਂ ਨੂੰ ਫਿਕਰ ਹੈ ਕੀ ਬਣੇਗਾ ਲੋਕਾਂ ਦਾ, ਕੀ ਬਣੇਗਾ ਸੰਸਾਰ ਦਾ, ਕੀ ਬਣੇਗਾ ਕੌਮ ਦਾ। ਪਰ ਇਹ ਕਹਿਣ ਦੀ ਬਜਾਏ ਹਰ ਬੰਦਾ ਜੇ ਇਹ ਕਹਿਣਾ ਸ਼ੁਰੂ ਕਰ ਦੇਵੇ ਮੇਰਾ ਕੀ ਬਣੇਗਾ, ਤੇ ਫਿਰ ਦੂਜਿਆਂ ਬਾਰੇ ਸੋਚਿਆ ਜਿਹੜਾ ਹੈ ਨਾ, ਸਾਡਾ ਲਾਹੇਵੰਦਾ ਹੋਵੇਗਾ। ਫਿਰ ਧਿਆਨ ਦੇਵਿਓ, ਸ਼ੈਂਦ ਤੁਹਾਡੇ ਨਾਲ ਪਹਿਲਾਂ ਵੀ ਮੈਂ ਗੱਲ ਸਾਂਝੀ ਕੀਤੀ, ਬਾਬਾ ਦਲੇਲ ਸਿੰਘ ਜੀ ਹੋਏ ਨੇ ਨਿਰਮਲੇ ਸੰਤ, ਸ਼ਾਹਬਾਦ ਮਾਰਕੰਡੇ ਇਹਨਾਂ ਦਾ ਟਿਕਾਣਾ ਹੈ। ਅੱਜ ਕੱਲ੍ਹ ਦੁਨੀਆਂ ਵਿੱਚੋਂ ਚਲੇ ਗਏ ਨੇ, ਇੰਗਲੈਂਡ ਗਏ, ਸਹਿਜਲੀ ਸਟਰੀਟ ਗੁਰਦੁਆਰੇ ਦੇ ਨੇੜੇ ਇੱਕ ਗੁਰਮੁਖ ਪਿਆਰੇ ਪਰਮਜੀਤ ਸਿੰਘ ਦੇ ਘਰ ਜਾ ਕੇ ਪੁੱਛਿਆ ਵੀ ਬਾਕੀ ਤਾਂ ਸਾਰੇ ਨਜ਼ਰ ਆ ਰਹੇ ਨੇ, ਪਰਮਜੀਤ ਨਜ਼ਰ ਨਹੀਂ ਆ ਰਿਹਾ। ਤੇ ਦੱਸਣ ਵਾਲਿਆਂ ਨੇ ਦੱਸਿਆ, ਮਹਾਰਾਜ ਪਰਮਜੀਤ ਸਿੰਘ ਜੀ ਪਾਰਉਪਕਾਰੀ ਨੇ, ਹੋ ਸਕਦਾ ਫੈਕਟਰੀ ਬੰਦ ਕਰਨ ਲੱਗਿਆ ਕੋਈ ਆ ਗਿਆ ਹੋਵੇ ਤੇ ਉਸਦੇ ਉੱਤੇ ਪਾਰਉਪਕਾਰ ਕਰਨ ਲੱਗ ਪਏ ਹੋਣ। ਖੈਰ ਚਲੋ, ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਪਰਮਜੀਤ ਸਿੰਘ ਜੀ ਆ ਗਏ। ਮਹਾਂਪੁਰਖਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਆਓ ਪਾਰਉਪਕਾਰੀ ਜੀ ਆ ਗਏ ਹੋ, ਸਮਝ ਗਿਆ ਕਿ ਮੇਰੇ ਬਾਰੇ ਕਿਸੇ ਨੇ ਕੁਝ ਮਹਾਂਪੁਰਖਾਂ ਨੂੰ ਕਹਿ ਦਿੱਤਾ ਹੈ। ਜਦੋਂ ਬੈਠੇ ਤੇ ਪਰਮਜੀਤ ਸਿੰਘ ਨੂੰ ਪੁੱਛਿਆ, ਮਹਾਂਪੁਰਖਾਂ ਨੇ ਕਹਿਣ ਲੱਗੇ, ਪਰ ਉਪਕਾਰ ਕਰਨਾ ਬੜੀ ਚੰਗੀ ਗੱਲ ਹੈ, ਪਰ ਇਹ ਪਹਿਲਾਂ ਦੱਸੋ ਤੁਸੀਂ ਆਪਣੇ ਆਪ ਉੱਤੇ ਉਪਕਾਰ ਕਰ ਲਿਆ। ਤੇ ਪਰਮਜੀਤ ਸਿੰਘ ਨੇ ਗੱਲ ਦੱਸੀ, ਕਹਿਣ ਲੱਗਾ, ਜਦੋਂ ਮਹਾਂਪੁਰਖਾਂ ਨੇ ਗੱਲ ਕਰੀ ਤੇ ਮੈਨੂੰ ਇਉਂ ਲੱਗਾ ਵੀ ਜਿਵੇਂ ਮੈਂ ਇਸ ਪੱਖ ਤੋਂ ਬਿਲਕੁਲ ਖਾਲੀ ਹਾਂ, ਮੈਂ ਆਪਣੇ ਬਾਰੇ ਕਦੀ ਸੋਚਿਆ ਹੀ ਨਹੀਂ। ਗੁਰਮੁਖੋ, ਗੁਰਬਾਣੀ ਸਾਨੂੰ ਇਹ ਪ੍ਰੇਰਨਾ ਕਰਦੀ, ਦੂਜਿਆਂ ਬਾਰੇ ਸੋਚਣ ਦੀ ਬਜਾਏ ਤੂੰ ਆਪਣੇ ਬਾਰੇ ਸੋਚ। ਤੇ ਜਿਹਦੇ ਤੈਨੂੰ ਆਪਣੇ ਬਾਰੇ ਸਮਝ ਆ ਗਈ ਮੈਂ ਕੀ ਹਾਂ, ਫਿਰ ਦੂਜਿਆਂ ਬਾਰੇ ਸੋਚੇਗਾ ਤੇ ਤੇਰਾ ਸੋਚਣਾ ਜਿਹੜਾ ਹੈ ਨਾ ਲਾਹੇ ਬੰਦਾ ਹੋਏਗਾ। ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ। ਗੁਰਮੁਖ ਹੋਏ ਸੋ ਭਾਉ ਕਰੇ, ਜਿਹੜਾ ਗੁਰਮੁਖ ਹੁੰਦਾ ਹੈ ਗੁਰੂ ਦੇ ਸਨਮੁਖ ਉਹ ਫਿਰ ਡਰਦਾ ਹੈ ਆਪਣੇ ਜੀਵਨ ਦੇ ਅੰਦਰ ਲੋਕਾਂ ਕੋਲੋਂ ਨਹੀਂ ਰੱਬ ਕੋਲੋਂ, ਲੋਕਾਂ ਕੋਲੋਂ ਨਹੀਂ ਗੁਰੂ ਕੋਲੋਂ, ਤੇ ਫਿਰ ਉਹ ਆਪੇ ਦੀ ਪਹਿਚਾਣ ਕਰਦਾ ਆਪਣੀ ਗਿਰੀਵਾਨ ਵਿੱਚ ਝਾਤ ਮਾਰਦਾ। ਕਿਉਂਕਿ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਉਹ ਆਪਣੇ ਆਪ ਦੀ ਪਹਿਚਾਣ ਕਰਦਾ ਦੂਜਿਆਂ ਦੀ ਨਹੀਂ। ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਜਾਵੇ ਵਾਲੀ ਗੱਲ ਉਸਦੇ ਜੀਵਨ ਅੰਦਰ ਬਣ ਜਾਂਦੀ। ਕੌਣ? ਜਿਹੜਾ ਗੁਰਮੁਖ ਹੁੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਵੜਹੰਸ ਰਾਗ ਦੇ ਵਿੱਚੋਂ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਗੁਰਮੁਖ ਵਸਿਸ਼ਟ ਹਰ ਸ਼ਬਦ ਸੁਣਾਈ, ਗੁਰ ਬਿਨ ਨਾਮ ਨਾ ਪਾਈਐ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਪ੍ਰਹਲਾਦ ਗੁਰੂ ਦੇ ਸਨਮੁਖ ਹੋਇਆ, ਵਾਹਿਗੁਰੂ ਨੂੰ ਜਪ ਕੇ ਜੀਵਨ ਦੀ ਉੱਚੀ ਅਵਸਥਾ ਬਣਾ ਲਈ। ਜਨਕ ਗੁਰੂ ਦੇ ਸਨਮੁਖ ਹੋਇਆ, ਨਾਮ ਵਿੱਚ ਲਿਵ ਲੱਗ ਗਈ। ਵਸ਼ਿਸ਼ਠ ਗੁਰੂ ਦੇ ਸਨਮੁਖ ਹੋਇਆ, ਗੁਰੂ ਦਾ ਉਪਦੇਸ਼ ਅੰਦਰ ਅਸਰ ਕਰ ਗਿਆ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਤੋਂ ਬਗੈਰ ਨਾਮ ਨਹੀਂ ਜੇ ਮਿਲਣਾ। ਗੁਰੂ ਦੇ ਸਨਮੁਖ ਹੋਇਆ ਹੀ ਵਾਹਿਗੁਰੂ ਬਖਸ਼ਿਸ਼ ਕਰਦਾ ਤੇ ਆਪਣੀ ਭਗਤੀ ਦੀ ਦਾਤ ਦਿੰਦਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਰੱਬ ਕੋਲੋਂ ਡਰਦਾ ਹੈ, ਜਿਹੜਾ ਰੱਬ ਕੋਲੋਂ ਡਰਦਾ ਉਹ ਆਪੇ ਦੀ ਪਹਿਚਾਣ ਕਰਦਾ, ਆਪਣੇ ਆਪ ਨੂੰ ਖੋਜਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ।
ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸਨਮੁਖ ਹੋਣ ਵਾਲਾ ਜਿਉਂਦਿਆਂ ਹੀ ਮਰ ਜਾਂਦਾ ਹੈ। ਮਹਾਰਾਜ ਆਖਦੇ ਨੇ ਜਿਉਂਦਿਆਂ ਹੀ ਮਰ ਜਾਂਦਾ ਹੈ, ਤੇ ਜਦੋਂ ਜਿਉਂਦਿਆਂ ਮਰ ਜਾਂਦਾ ਹੈ ਤੇ ਫਿਰ ਉਸਦਾ ਮਨ ਅੰਦਰ ਹੀ ਅੰਦਰ ਮੰਨ ਜਾਂਦਾ ਹੈ। ਹੁਣ ਜਿਉਂਦਿਆਂ ਮਰਨ ਦਾ ਕੀ ਭਾਵ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਾਂ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜੀਵਤ ਮਰਨਾ, ਅੱਖੀ ਬਾਝੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਗੁਰੂ ਦੀ ਕਿਰਪਾ ਨਾਲ ਜਿਹੜੇ ਅੰਦਰੋਂ ਆਪਾ ਮਾਰ ਲੈਂਦੇ ਨੇ, ਆਪਣੇ ਆਪ ਨੂੰ ਪਹਿਚਾਣ ਲੈਂਦੇ ਨੇ, ਉਹਨਾਂ ਦਾ ਮਨ ਅੰਤਰ ਆਤਮੇ ਹੀ ਮੰਨ ਜਾਂਦਾ ਹੈ। ਤੇ ਜਿਹਦੇ ਨੇ ਕਿਰਪਾ ਹੋ ਗਈ ਨਾ, ਫਿਰ ਸੰਸਾਰ ਨੇ ਤੁਹਾਡੇ ਨਾਲ ਕੋਈ ਨਹੀਂ ਭਤੀਜਣਾ। ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੈ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਫਿਰ ਤਾਂ ਅਵਸਥਾ ਬਣਾਉਣੀ ਪਵੇਗੀ, ਨਾਕੂ ਕਾਟੀ ਕਾਨੂੰ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਦੋਂ ਗੁਰੂ ਕਿਰਪਾ ਕਰਦਾ ਹੈ ਆਪਾ ਮਰਦਾ ਹੈ, ਜਿਉਂਦਿਆਂ ਬੰਦਾ ਮਰ ਜਾਂਦਾ ਹੈ, ਤੇ ਜਦੋਂ ਜਿਉਂਦਿਆਂ ਮਰਦਾ ਫਿਰ ਮਨ ਅੰਤਰ ਆਤਮੇ ਹੀ ਮਨ ਜਾਂਦਾ ਹੈ, ਪਤੀਤ ਜਾਂਦਾ ਹੈ, ਫਿਰ ਮਨ ਭਟਕਦਾ ਨਹੀਂ, ਮਨ ਅਡੋਲ ਹੋ ਜਾਂਦਾ ਹੈ।
ਜਿਨ ਕੋ ਮਨ ਕੇ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨ।
ਤੇ ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ, ਅਕਾਲ ਪੁਰਖ ਤੇ ਭਰੋਸਾ ਨਹੀਂ, ਜਿਨ੍ਹਾਂ ਦਾ ਮਨ ਨਹੀਂ ਪਤੀਜਿਆ, ਨਾਨਕ ਸੇ ਕਿਆ ਕਥੈ ਗਿਆਨ, ਉਹ ਕਥਨੀ ਕਰਕੇ ਗਿਆਨ ਜਿੰਨਾ ਮਰਜ਼ੀ ਕਥਦੇ ਰਹਿਣ, ਪਰ ਉਹਨਾਂ ਦੇ ਇਸ ਗਿਆਨ ਦਾ ਨਾ ਉਹਨਾਂ ਉੱਤੇ ਅਸਰ ਤੇ ਨਾ ਕਿਸੇ ਦੂਜੇ ਉੱਤੇ ਅਸਰ ਹੁੰਦਾ ਹੈ।
ਮਹੱਲਾ ਤੀਜਾ, ਗੁਰਮੁਖ ਚੇਤਨਾ ਲਾਇਓ ਅੰਤ ਦੁੱਖ ਬਹੁਤਾ ਆਏ।
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਚੇਤਨੀ ਲਾਇਆ, ਅੰਤ ਦੁਖੀ ਹੁੰਦੇ ਨੇ, ਅਖੀਰ ਵਿੱਚ ਉਹਨਾਂ ਨੂੰ ਦੁੱਖ ਹੀ ਸਹਿਣ ਕਰਨਾ ਪੈਂਦਾ ਹੈ। ਸਾਧ ਸੰਗਤ ਦੁਖੀ ਆਪਣੇ ਕਰਮਾਂ ਕਰਕੇ ਹੁੰਦੇ ਨੇ, ਪਰ ਦੁੱਖਾਂ ਦਾ ਕਾਰਨ ਕਿਸੇ ਹੋਰ ਨੂੰ ਦੱਸੀ ਜਾਂਦੇ ਨੇ। ਮੈਂ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆਪ ਜੀ ਦੇ ਨਾਲ ਸਾਂਝੀ ਕਰਾਂ। ਭਾਈ ਸਾਹਿਬ ਆਖਦੇ ਨੇ ਗਿੱਦੜ ਦਾ ਜੀ ਕਰਦਾ ਹੈ ਕਿ ਮੈਂ ਅੰਗੂਰ ਖਾਵਾਂ, ਦਾਖਾ ਖਾਵਾਂ, ਪਰ ਹੁਣ ਵਿਚਾਰਾ ਪੜ ਨਹੀਂ ਸਕਦਾ, ਯਤਨ ਬੜਾ ਕਰਦਾ ਪਰ ਦਾਖਾਂ ਖਾ ਨਹੀਂ ਸਕਦਾ, ਤੇ ਆਖਿਰਕਾਰ ਕਹਿ ਦਿੰਦਾ ਹੈ ਵੇਖੋ ਜੀ ਦਾਖਾਂ ਜਿਹੜੀਆਂ ਨੇ ਨਾ ਕੌੜੀਆਂ ਨੇ, ਨੱਚਣ ਵਾਲੇ ਨੂੰ ਨੱਚਣਾ ਨਹੀਂ ਆਉਂਦਾ, ਤੇ ਬਹਾਨਾ ਬਣਾਉਂਦਾ ਹੈ ਵੇਖੋ ਜੀ ਥਾਂ ਥੋੜੀ, ਨੱਚ ਕੇ ਤਾਂ ਮੈਂ ਬੜਾ ਵਿਖਾਣਾ ਸੀ ਪਰ ਥਾਂ ਥੋੜੀ ਹੈ। ਭਾਈ ਸਾਹਿਬ ਅਗਲੀ ਐਗਜ਼ਾਮਪਲ ਦਿੰਦੇ ਨੇ, ਉਦਾਹਰਣ ਦਿੰਦੇ ਨੇ, ਬੋਲਾ ਬੰਦਾ ਹੋਵੇ ਤੇ ਉਹਦੇ ਸਾਹਮਣੇ ਭੈਰੋ ਗਾ ਦਿਓ ਜਾਂ ਗੌੜੀ ਗਾ ਦਿਓ, ਉਸ ਉੱਤੇ ਕੋਈ ਅਸਰ ਨਹੀਂ, ਉਹਨੂੰ ਨਾ ਭੈਰੋ ਦਾ ਪਤਾ ਲੱਗਣਾ ਨਾ ਗੌੜੀ ਦਾ ਪਤਾ ਲੱਗਣਾ। ਸਾਵਨ ਦੇ ਮਹੀਨੇ ਵਿੱਚ ਭਾਈ ਸਾਹਿਬ ਕਿਰਪਾ ਕਰਦੇ ਨੇ, ਸਾਰੇ ਵਨ ਹਰੇ ਹੋ ਜਾਂਦੇ ਨੇ, ਪਰ ਜਿਹੜਾ ਆਕੇ ਨਾ ਇਹ ਔੜ ਵਿੱਚ ਜਦੋਂ ਬਰਸਾਤ ਨਹੀਂ ਪੈਂਦੀ ਉਸ ਵੇਲੇ ਜੰਮਦਾ। ਫਿਰ ਉਦਾਹਰਣ ਦਿੱਤੀ ਇੱਕ ਹੋਰ, ਟਟੀਰੀ ਜਿਹੜੀ ਹੈ ਨਾ ਉਹ ਹੰਸ ਦਾ ਮੁਕਾਬਲਾ ਕਰਨਾ ਚਾਹੁੰਦੀ, ਪਰ ਟਟੀਰੀ ਜਿਹੜੀ ਹੈ ਉਹ ਹੰਸ ਦਾ ਮੁਕਾਬਲਾ ਨਹੀਂ ਕਰ ਸਕਦੀ। ਬਿਲਕੁਲ ਇਸੇ ਤਰ੍ਹਾਂ ਬੇਮੁਖ ਬੰਦੇ ਦੁੱਖ ਹੀ ਸਹਾਰਦੇ ਨੇ, ਜਿਵੇਂ ਛੁੱਟੜ ਔਰਤ ਜਿਹਨੂੰ ਪਤੀ ਦਾ ਪਿਆਰ ਨਹੀਂ ਪ੍ਰਾਪਤ ਆਪਣੇ ਜੀਵਨ ਦੇ ਅੰਦਰ ਦੁਖੀ ਹੁੰਦੀ। ਭਾਈ ਸਾਹਿਬ ਆਖਦੇ ਨੇ ਗਿੱਦੜ ਦਾਖ ਨ ਅੱਪੜੇ ਆਖੇ ਥੂ ਕੌੜੀ, ਨੱਚਣ ਨੱਚ ਨ ਜਾਣੇ ਆਖੇ ਭੋਏ ਸੌੜੀ। ਅੱਗੇ ਕਿਰਪਾ ਕੀਤੀ, ਬੋਲੇ ਅੱਗੇ ਗਾਵੀਏ, ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ, ਤੇ ਫਿਰ ਕਿਰਪਾ ਕੀਤੀ ਹੰਸਾ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ। ਸਾਵਣ ਬਨ ਹਰਿਆਵਲੇ ਅੱਕ ਜੰਮੇ ਔੜੀ, ਬੇਮੁਖ ਸੁੱਖ ਨਾ ਸਹਾਂਦੇ ਜਿਉਂ ਛੁੱਟੜ ਛੌੜੀ। ਬੇਮੁਖ ਬੰਦੇ ਨੂੰ ਆਪਾਂ ਵੇਖਦੇ ਹਾਂ ਕਿ ਸ਼ੈਂਦ ਬੜਾ ਸੁਖੀ ਹੈ, ਪਰ ਜਦੋਂ ਵੇਖੀਏ ਨਾ ਬਾਣੀ ਨੂੰ ਪੜ੍ਹ ਕੇ, ਤੇ ਮਹਾਰਾਜ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ ਆਈ ਵਾਹਿਗੁਰੂ ਨਾਲ ਚਿੱਤ ਨਹੀਂ ਜੋੜਿਆ ਉਹ ਅਖੀਰ ਵਿੱਚ ਦੁਖੀ ਹੁੰਦੇ ਹਨ।
ਅੰਦਰੋਂ ਬਾਹਰੋਂ ਅੰਧਿਆ ਸੁਧ ਨਾ ਕਾਈ ਪਾਏ।
ਅੰਦਰੋਂ ਵੀ ਅੰਨੇ ਨੇ ਤੇ ਬਾਹਰੋਂ ਵੀ ਅੰਨੇ ਨੇ, ਉਹਨਾਂ ਨੂੰ ਸੋਝੀ ਬਿਲਕੁਲ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤ ਹੁੰਦੀ ਨਹੀਂ। ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣੀ, ਗੁਰਬਾਣੀ ਨੇ ਉਹਨਾਂ ਨੂੰ ਅੰਨੇ ਨਹੀਂ ਜੇ ਆਖਿਆ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਉਹਨਾਂ ਪ੍ਰਥਾਏ ਬਚਨ ਹੈ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਨ ਨਾਇਮ। ਫਿਰ ਪੁੱਛਿਆ ਮਹਾਰਾਜ ਅੰਧੇ ਕੌਣ ਨੇ? ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਹੁਣ ਬਾਹਰੋਂ ਤਾਂ ਆਪਾਂ ਕਹਿ ਦਿਆਂਗੇ ਵੀ ਫਲਾਣੇ ਨੂੰ ਨਜ਼ਰ ਨਹੀਂ ਆਉਂਦਾ, ਤੇ ਅੰਦਰ ਦੀ ਗੱਲ ਕਿਵੇਂ ਕਰਾਂਗੇ? ਅੰਦਰ ਕਿਹੜੀਆਂ ਅੱਖਾਂ ਨੇ? ਮਹਾਰਾਜ ਆਖਦੇ ਨੇ ਅੰਦਰੋਂ ਬਾਹਰੋਂ ਅੰਧੇ ਆ, ਬਾਹਰੋਂ ਤੇ ਅੰਦਰੋਂ ਦੋਵਾਂ ਥਾਵਾਂ ਤੋਂ ਅੰਨੇ ਨੇ। ਭਾਵ ਅਗਿਆਨਤਾ ਵਿੱਚ ਬਾਹਰੀ ਤੌਰ ਤੇ ਜੀਵਨ ਬਤੀਤ ਕਰ ਰਹੇ ਨੇ, ਅਗਿਆਨਤਾ ਵਿੱਚ ਹੀ ਅੰਤਰ ਆਤਮੇ ਆਪਣਾ ਜੀਵਨ ਬਤੀਤ ਕਰ ਰਹੇ ਨੇ, ਤੇ ਐਸੇ ਬੰਦੇ ਜਿਹੜੇ ਨੇ ਉਹ ਮਾਨੋ ਆਪਣਾ ਜੀਵਨ ਬਰਬਾਦ ਕਰ ਰਹੇ ਹਨ।
ਪੰਡਤ ਤਿੰਨ ਕੇ ਬਰਕਤੇ ਸਭ ਜਗਤ ਖਾਏ ਜੋ ਰਤੇ ਹਰ ਨਾਏ।
ਜਿਹੜੇ ਨਾਮ ਵਿੱਚ ਰੰਗੀਜ ਗਏ ਉਹਨਾਂ ਦੀ ਬਰਕਤ, ਨਾਮ ਜਪਣ ਦੀ ਜਿਹੜੀ ਹੈ ਨਾ ਬਰਕਤ, ਉਹ ਸਾਰਾ ਜਗਤ ਖਾਂਦਾ ਹੈ। ਜਿਹੜੇ ਆਪ ਵਾਹਿਗੁਰੂ ਪਰਮਾਤਮਾ ਦੇ ਨਾਲ ਰੰਗੇ ਗਏ ਨੇ, ਨਾਮ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਗਿਆ ਹੈ, ਨਾਮ ਜਪਣ ਦੀ ਜਿਹੜੀ ਬਰਕਤ ਹੈ ਨਾ, ਉਹਨੂੰ ਆਪਣੇ ਜੀਵਨ ਦੇ ਅੰਦਰ ਵੀ ਆਤਮਾ ਦੀ ਖੁਰਾਕ ਬਣਾਉਂਦੇ ਨੇ, ਤੇ ਜਗਤ ਦੇ ਅੰਦਰ ਵੀ ਉਹ ਇਹ ਖੁਰਾਕ ਵੰਡਦੇ ਨੇ। ਖਾ ਮੈਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਫਿਰ ਇਸ ਗੱਲ ਨੂੰ ਆਪਾਂ ਹੋਰ ਸਪਸ਼ਟ ਕਰ ਲਈਏ, ਦਾਨੀ ਦੁਨੀਆਂ ਦੇ ਅੰਦਰ ਬੜੇ ਨੇ, ਪਰ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ ਉਸ ਦਾਨੀ ਵਰਗਾ ਦੁਨੀਆਂ ਦੇ ਅੰਦਰ ਦਾਨੀ ਕੋਈ ਨਹੀਂ ਜਿਹੜਾ ਆਪ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਤੇ ਹੋਰਨਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪੰਡਿਤ ਤਿੰਨ ਕੀ ਬਰਕਤੀ, ਉਹਨਾਂ ਲੋਕਾਂ ਦੀ ਬਰਕਤ ਨਾਮ ਜਪਣ ਦੀ, ਲੋਕਾਂ ਦੇ ਅੰਦਰ ਸਾਂਝੀ ਕਰਦੇ ਨੇ ਉਹ ਲੋਕ ਜਿਹੜੇ ਨਾਮ ਨਾਲ ਆਪ ਰਤੇ ਗਏ ਨੇ, ਜਿਹੜੇ ਆਪ ਨਾਮ ਵਿੱਚ ਰੰਗੀਜ ਗਏ ਨੇ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਹੋ ਇੱਕ ਸ਼ਬਦ ਸਿਖਾਏ ਕਾ। ਪੰਡਿਤ ਤਿੰਨ ਕੀ ਬਰਕਤੀ, ਸਭ ਜਗਤ ਖਾਏ ਜੋ ਰਤੇ ਹਰ ਨਾਏ। ਨਾਮ ਜਪਣ ਵਾਲਿਆਂ ਦੀ ਇੰਨੀ ਬਰਕਤ ਹੁੰਦੀ ਏ, ਉਹ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਗਤ ਦੇ ਅੰਦਰ ਜਪਾਉਂਦੇ ਨੇ। ਤੇ ਮਹਾਰਾਜ ਨੇ ਕਿਰਪਾ ਕੀਤੀ ਨਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ।
ਜਿਨ ਗੁਰ ਕਾ ਸ਼ਬਦ ਸਲਾਹਿਆ ਹਰ ਸਿਓ ਰਹੇ ਸਮਾਏ।
ਉਹ ਹਨ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ, ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਹਰੀ ਦੇ ਵਿੱਚ ਸ਼ਬਦ ਦੀ ਕਮਾਈ ਕਰਕੇ ਹੀ ਉਹ ਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ ਵਾਲੀ ਅਵਸਥਾ ਉਹਨਾਂ ਦੀ ਬਣ ਗਈ।
ਪੰਡਿਤ ਦੂਜਾ ਭਾਈ ਬਰਕਤ ਨਾ ਹੋਵੇ, ਨਾ ਧਨ ਪੱਲੇ ਪਾਏ।
ਤੇ ਮਹਾਰਾਜ ਕਿਸੇ ਕਰਮ ਕਾਂਡੀ ਪੰਡਿਤ ਦੇ ਨਾਲ ਗੱਲ ਕਰ ਰਹੇ ਨੇ, ਉਹਨਾਂ ਦੀ ਬਰਕਤ ਨਹੀਂ ਪੈਂਦੀ ਥਾਏ ਜਿਹੜੇ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗ ਜਾਂਦੇ ਨੇ, ਜਿਹੜੇ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗ ਜਾਂਦੇ ਨੇ। ਨਾਮ ਧਨ ਤੋਂ ਉਹ ਆਪ ਵੀ ਵਾਂਝੇ ਰਹਿੰਦੇ ਨੇ। ਨਾਮ ਧਨ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਦੁਬਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ, ਨਾ ਰੱਬ ਮਿਲਦਾ ਤੇ ਨਾ ਦੁਨਿਆਵੀ ਮਾਇਆ ਵੱਲੋਂ। ਉਹ ਸੰਤੁਸ਼ਟ ਹੁੰਦੇ ਨੇ ਕੌਣ? ਜਿਹੜੇ ਰੱਬ ਨੂੰ ਛੱਡ ਕੇ ਦੂਜੇ ਪਾਸੇ ਲੱਗ ਜਾਂਦੇ ਹਨ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਪੜੋ ਸਤਿਗੁਰਾਂ ਦੇ ਬਚਨ, ਦੁਬਧਾ ਬੌਰੀ ਮਨ ਬੋਰਾਇਆ, ਝੂਠੇ ਲਾਲਚ ਜਨਮ ਗਵਾਇਆ। ਇਹ ਸਤਿਗੁਰੂ ਮਹਾਰਾਜ ਇੱਥੇ ਕਿਰਪਾ ਕਰ ਰਹੇ ਹਨ।
ਪੜ ਥੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ।
ਧਰਮ ਗ੍ਰੰਥਾਂ ਨੂੰ ਪੜ੍ਹਦੇ ਬੜੇ ਨੇ ਪਰ ਸੰਤੋਖ ਨਹੀਂ ਆਉਂਦਾ, ਸੰਤੋਖ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਆਉਂਦਾ। ਤੇ ਫਿਰ ਮਹਾਰਾਜ ਆਖਦੇ ਨੇ ਅਨ ਦਿਨ, ਹਰ ਰੋਜ਼ ਹਰ ਸਮੇਂ ਉਹ ਵਿਕਾਰਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਜਲਤ ਵਿਹਾਏ ਤੋਂ ਭਾਵ ਉਹਨਾਂ ਦਾ ਦਿਨ ਰਾਤ ਹਰ ਸਮਾਂ ਕਰੁੱਝਦਿਆਂ ਹੀ, ਵਿਕਾਰਾਂ ਦੀ ਅੱਗ ਵਿੱਚ ਸੜਦਿਆਂ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਹੀ ਵਤੀਤ ਹੁੰਦਾ ਹੈ।
ਕੂਕ ਪੁਕਾਰ ਨਾ ਚੁੱਕੇ, ਨਾ ਸੰਸਾਰ ਵਿੱਚ ਹੋ ਜਾਏ।
ਚੀਕ ਝਾੜ ਵੀ ਉਹਨਾਂ ਦੀ ਨਹੀਂ ਮੁੱਕਦੀ, ਕੂਕ ਪੁਕਾਰ ਤੋਂ ਭਾਵ ਚੀਕ ਝਾੜ ਵੀ ਉਹਨਾਂ ਦੀ ਨਹੀਂ ਮੁੱਕਦੀ ਤੇ ਚਿੰਤਾ ਵੀ ਨਹੀਂ ਮੁੱਕਦੀ, ਕਿਉਂਕਿ ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਤਹੀਂ ਸੁਖ ਹੋਏ। ਸੌਂਦਿਆਂ ਵੀ ਚਿੰਤਾ, ਜਾਗਦਿਆਂ ਵੀ ਚਿੰਤਾ, ਕਿਹਨਾਂ ਨੂੰ? ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਹੈ, ਦੂਜੇ ਪਾਸੇ ਲੱਗ ਗਏ ਨੇ। ਮਹਾਰਾਜ ਕਿਰਪਾ ਕਰਦੇ ਨੇ, ਕੂਕ ਪੁਕਾਰ ਨਾ ਚੁੱਕਈ, ਨਾ ਸੰਸਾਰ ਵਿੱਚੋਂ ਜਾਏ। ਉਹਨਾਂ ਦੇ ਚੀਕ ਝਾੜੇ ਵੀ ਨਹੀਂ ਮੁੱਕਦੇ, ਹਾਏ ਹਾਏ ਕਰਦਿਆਂ ਹੀ ਉਹਨਾਂ ਦਾ ਸਮਾਂ ਬਤੀਤ ਹੁੰਦਾ ਤੇ ਨਾ ਹੀ ਉਹਨਾਂ ਦੀ ਚਿੰਤਾ, ਸੰਸਾ ਤੋਂ ਭਾਵ ਫਿਕਰ ਝੋਰੇ ਵੀ ਨਹੀਂ ਮੁੱਕਦੇ।
ਨਾਨਕ ਨਾਮ ਵਿਹੁਣਿਆ ਮੋਹ ਕਾਲੈ ਉੱਠ ਜਾਏ।
ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਨਾਮ ਤੋਂ ਖਾਲੀ, ਨਾਮ ਵਿਹੁਣਿਆ ਤੋਂ ਭਾਵ ਨਾਮ ਤੋਂ ਖਾਲੀ, ਕਾਲੇ ਮੂੰਹ ਇੱਥੋਂ ਉੱਠ ਕੇ ਚਲੇ ਜਾਂਦੇ ਨੇ, ਭਾਵ ਬੇਇੱਜ਼ਤ ਹੋ ਕੇ, ਬੇਇੱਜ਼ਤੀ ਕਰਾ ਕੇ, ਬਦਨਾਮੀ ਲੈ ਕੇ, ਬਦਨਾਮੀ ਖੱਟ ਕੇ ਇਸ ਦੁਨੀਆਂ ਦੇ ਵਿੱਚੋਂ ਜਾਂਦੇ ਹਨ।
ਪੌੜੇ ਹਰ ਸੱਜਣ ਮੇਲ ਪਿਆਰੇ, ਮੇਲ ਪੰਥ ਦਸਾਏ।
ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਵਿੱਚ ਕਿਰਪਾ ਕਰ ਰਹੇ ਨੇ ਕਿ ਹਰੀ ਸੱਜਣ ਵਾਹਿਗੁਰੂ ਪਰਮਾਤਮਾ ਜੀ, ਮੈਨੂੰ ਉਹ ਮਿੱਤਰ ਮਿਲਾ ਜਿਹੜੇ ਮੈਨੂੰ ਤੇਰਾ ਰਾਹ ਦੱਸਣ, ਤੇਰੇ ਰਾਹ ਦੀ ਸੋਝੀ ਪਾਣ। ਕਿਉਂਕਿ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੱਜੈ, ਮਿੱਤਰ ਅਸਾਡੜੇ ਸੇਈ। ਬਾਬਾ ਨਾਨਕ ਜੀ ਨੇ ਵਾਰਾਂ ਤੇ ਵਧੀਕ ਸਲੋਕਾਂ ਦੇ ਅੰਦਰ ਬੜੀ ਕਿਰਪਾ ਕੀਤੀ। ਮਹਾਰਾਜ ਆਖਦੇ ਨੇ ਦੁਨੀਆਂ ਦਾ ਵਿਹਾਰ ਕਿਹੋ ਜਿਹਾ ਹੋ ਗਿਆ, ਲੋਕ ਕਿਹੋ ਜਿਹਾ ਹੋ ਗਏ ਨੇ। ਗੱਲ ਇੱਥੋਂ ਆਰੰਭ ਕੀਤੀ, ਨਾਨਕ ਦੁਨੀਆਂ ਕੈਸੀ ਹੋਈ, ਦੁਨੀਆਂ ਕਿਹੋ ਜਿਹੀ ਹੋ ਗਈ। ਫਿਰ ਅੱਗੇ ਆਖਿਆ, ਸਾਲਕ ਮਿੱਤ ਨਾ ਰਹੋ ਕੋਈ। ਸਾਲਕ ਮਿੱਤ ਕੀ ਹੈ? ਜਿਹੜਾ ਆਪ ਧਰਮ ਦੇ ਰਾਹ ਤੇ ਚੱਲਦਾ ਹੋਵੇ ਦੂਜਿਆਂ ਨੂੰ ਚਲਾਵੇ, ਜਿਹੜਾ ਆਪ ਧਰਮ ਦੇ ਰਾਹ ਤੇ ਤੁਰਿਆ ਹੋਇਆ ਦੂਜਿਆਂ ਨੂੰ ਧਰਮ ਦੇ ਰਾਹ ਤੇ ਪਾਏ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ। ਭਾਈ ਬੰਦੀ ਹੇ ਚੁਕਾਇਆ, ਦੁਨੀਆਂ ਕਾਰਨ ਦੀਨ ਗੁਆਇਆ। ਦੁਨੀਆਂ ਦੀ ਖਾਤਰ ਦੀਨ ਗੁਆਉਣ ਵਾਲੇ ਬੜੇ ਨੇ, ਪਰ ਇਹੋ ਜਿਹੇ ਮਿੱਤਰ ਬਹੁਤ ਘੱਟ ਮਿਲਣਗੇ ਜਿਹੜੇ ਵਾਹਿਗੁਰੂ ਪਰਮਾਤਮਾ ਦਾ ਰਾਹ ਦੱਸਣ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਰਾਹ ਦੀ ਗੱਲ ਕਰਨ। ਆ ਦੋ ਪਿਓ ਪੁੱਤਰ ਤੁਰੇ ਜਾ ਰਹੇ ਸੀ ਨਾ ਸਫ਼ਰ ਦੇ ਅੰਦਰ, ਜਦੋਂ ਕੁਝ ਸਫ਼ਰ ਹੋ ਗਿਆ ਤੇ ਪੁੱਤਰ ਕਹਿਣ ਲੱਗਾ, ਪਿਤਾ ਜੀ ਕਿੰਨਾ ਕੁ ਸਫ਼ਰ ਬਾਕੀ ਹੈ? ਤੇ ਸਿਆਣਾ ਪਿਓ ਕਹਿਣ ਲੱਗਾ, ਅੱਧਾ ਹੋ ਗਿਆ, ਅੱਧਾ ਬਾਕੀ ਹੈ। ਕਹਿਣ ਲੱਗਾ, ਪਿਤਾ ਜੀ ਚੱਲਣਾ ਬੜਾ ਔਖਾ ਹੈ। ਤੇ ਸਿਆਣਾ ਪਿਓ ਕਹਿਣ ਲੱਗਾ, ਅੱਧਾ ਰਾਹ ਮੈਨੂੰ ਤੂੰ ਚੁੱਕ ਲੈ, ਅੱਧਾ ਰਾਹ ਮੈਂ ਤੈਨੂੰ ਚੁੱਕ ਲਵਾਂਗਾ, ਸਫ਼ਰ ਸੌਖਾ ਹੋ ਜਾਵੇਗਾ। ਤੇ ਪਿਓ ਕਹਿਣ ਲੱਗਾ, ਪਿਤਾ ਜੀ, ਪੁੱਤਰ ਕਹਿਣ ਲੱਗਾ ਵੀ ਆਪਣੇ ਆਪ ਹੀ ਚੱਲਣਾ ਔਖਾ ਹੈ ਤੇ ਚੁੱਕ ਕੇ ਕਿਵੇਂ ਤੁਰਾਂਗੇ। ਤੇ ਸਿਆਣਾ ਪਿਓ ਕਹਿਣ ਲੱਗਾ, ਅੱਧਾ ਰਾਹ ਗੱਲਾਂ ਤੂੰ ਕਰ, ਅੱਧਾ ਰਾਹ ਮੈਂ ਕਰਾਂਗਾ, ਸਾਡਾ ਸਫ਼ਰ ਸੌਖਾ ਕੱਟਿਆ ਜਾਵੇਗਾ। ਮਗਰ ਕੋਈ ਮਹਾਂਪੁਰਖ ਆ ਰਿਹਾ ਸੀ, ਕਹਿਣ ਲੱਗਾ, ਪਿਆਰਿਓ ਗੱਲਾਂ ਜ਼ਰੂਰ ਕਰਿਓ ਪਰ ਗੱਲਾਂ ਕਰਿਓ ਆਪਣੀ ਮੰਜ਼ਿਲ ਦੀਆਂ, ਐਸਾ ਨਾ ਹੋਵੇ ਗੱਲਾਂ ਕਰਦਿਆਂ ਕਰਦਿਆਂ ਤੁਹਾਡੀ ਮੰਜ਼ਿਲ ਹੀ ਲੰਘ ਜਾਵੇ। ਗੱਲਾਂ ਕਰਨੀਆਂ ਨੇ ਪਰ ਗੱਲੀ ਗੱਲਾਂ ਸਿਰਜਣਹਾਰ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਐ ਮੇਰੇ ਮਾਲਕ ਵਾਹਿਗੁਰੂ ਪ੍ਰਭੂ, ਮੈਨੂੰ ਉਹ ਸੱਜਣ ਮਿਲਾ, ਉਹ ਮੈਨੂੰ ਮਿੱਤਰ ਮਿਲਾ ਜਿਹੜੇ ਤੇਰਾ ਰਾਹ ਦੱਸਣ, ਤੇਰੇ ਨਾਲ ਮਿਲਾਪ ਹੋਣ ਵਾਲੀ ਗੱਲ ਸੁਣਾਨ, ਮੈਨੂੰ ਉਪਦੇਸ਼ ਸੁਣਾਨ।
ਜੋ ਹਰ ਦੱਸੇ ਮਿੱਤ ਤਿਸ ਹੋ ਬਲ ਜਾਏ।
ਜਿਹੜਾ ਮਿੱਤਰ ਮੈਨੂੰ ਤੇਰੇ ਬਾਰੇ ਦੱਸੇਗਾ, ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਉਸ ਤੋਂ ਬਲਿਹਾਰ ਜਾਣਾ। ਕਿੰਨਾ ਕੁ? ਤੈ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ, ਕੋਈ ਜਨ ਹਰਸ਼ਿਉ ਦੇਵੈ ਜੋਰ, ਚਰਨ ਗਹੂੰ ਬਕੂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਜਿਹੜਾ ਮਿੱਤਰ ਗੁਰਮੁਖ ਮੈਨੂੰ ਤੇਰੀ ਗੱਲ ਸੁਣਾਵੇਗਾ ਨਾ, ਤੇਰੇ ਬਾਰੇ ਦੱਸੇਗਾ, ਮੈਂ ਉਸ ਤੋਂ ਸਦਕੇ ਜਾਂਦਾ ਹਾਂ।
ਗੁਣ ਸਾਂਝੇ ਤਿੰਨ ਸਿਓ ਕਰੇ, ਹਰ ਨਾਮ ਧਿਆਏ।
ਮੈਂ ਉਹਨਾਂ ਦੇ ਨਾਲ ਤੇਰੇ ਗੁਣਾਂ ਦੀ ਪਹੇਲੀ ਪਾਵਾਂ, ਸਾਂਝੀ ਤੋਂ ਭਾਵ ਤੇਰੇ ਗੁਣਾਂ ਦੀ ਪਹੇਲੀ ਪਾਵਾਂ, ਉਹਨਾਂ ਦੇ ਨਾਲ ਮੈਂ ਤੇਰੇ ਗੁਣ ਸਾਂਝੇ ਕਰਾਂ ਜਿਹੜੇ ਤੇਰੇ ਨਾਲ ਮਿਲੇ ਹੋਏ ਨੇ, ਉਹਨਾਂ ਦੇ ਨਾਲ ਮੈਂ ਗੁਣਾਂ ਦੀ ਸਾਂਝ ਪਾਵਾਂ ਤੇ ਹਰ ਵੇਲੇ ਤੇਰਾ ਨਾਮ ਮੈਂ ਧਿਆਂਦਾ ਰਹਾ।
ਹਰ ਸੇਵੇ ਪਿਆਰਾ ਨਿਤ, ਸੇਵਾ ਹਰ ਸੁਖ ਪਾਏ।
ਮੈਂ ਵਾਹਿਗੁਰੂ ਜੀ ਹਰ ਵੇਲੇ ਤੁਹਾਡਾ ਸਿਮਰਨ ਕਰਾਂ, ਤੁਹਾਡੀ ਬੰਦਗੀ ਕਰਾਂ, ਤੁਹਾਡੀ ਭਗਤੀ ਕਰਾਂ, ਤੁਹਾਡਾ ਨਾਮ ਸਿਮਰਾਂ ਤੇ ਤੁਹਾਡੀ ਸੇਵਾ ਵਿੱਚ ਹੀ ਲੱਗ ਕੇ ਮੈਂ ਉਹ ਸੁੱਖ ਪ੍ਰਾਪਤ ਕਰ ਲਵਾਂ ਜਿਹੜਾ ਸੁੱਖ ਕਦੀ ਬਿਨਸੇ ਨਾ। ਸੇਵ ਹਰ ਸੁਖ ਪਾਈ, ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ ਸੇਵ ਕੇ, ਉਸ ਦੀ ਭਗਤੀ ਕਰਕੇ, ਉਸ ਦਾ ਸਿਮਰਨ ਕਰਕੇ ਆਤਮਕ ਆਨੰਦ ਪ੍ਰਾਪਤ ਕਰਾਂ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਜੇ ਪਾਏ।
ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਮੈਂ ਉਸ ਸਤਿਗੁਰੂ ਤੋਂ ਬਲਿਹਾਰ ਜਾਣਾ। ਬਲਿਹਾਰੀ ਸਤਿਗੁਰ ਤਿਸ, ਮੈਂ ਉਸ ਸਤਿਗੁਰ ਤੋਂ ਬਲਿਹਾਰ ਜਾਂਦਾ ਹਾਂ ਜਿਨੇ ਮੈਨੂੰ ਅਕਾਲ ਪੁਰਖ ਬਾਰੇ, ਵਾਹਿਗੁਰੂ ਬਾਰੇ ਸੋਝੀ ਪਾਈ ਹੈ, ਜਾਣਕਾਰੀ ਦਿੱਤੀ ਹੈ। ਸਾਧ ਸੰਗਤ, ਗੱਲ ਆਪਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਰੰਭ ਵਿੱਚ ਜਿਹੜੇ ਬਚਨ ਨੇ ਨਾ, ਉਹਨਾਂ ਦੇ ਵਿੱਚ ਪੜ੍ਹਦੇ ਹਾਂ। ਪਹਿਲਾਂ ਰੱਬ ਦੇ ਸਰੂਪ ਦੀ ਗੱਲ ਕੀਤੀ ਤੇ ਫਿਰ ਉਸ ਨਾਲ ਸਾਂਝ ਕਿਵੇਂ ਪਵੇ, ਉਹਦੀ ਸਮਝ ਕਿਵੇਂ ਆਵੇ, ਇਹ ਵੀ ਮੋਹਰ ਛਾਪ ਲਾ ਦਿੱਤੀ ਆਪਣੇ ਵੱਲੋਂ। ਪਹਿਲਾਂ ਆਖਿਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰੱਬ ਦਾ ਸਰੂਪ ਦੱਸਿਆ, ਰੱਬ ਦੇ ਗੁਣ ਦੱਸੇ, ਰੱਬ ਦੇ ਸਿਫਾਤੀ ਗੁਣਾਂ ਦਾ ਵਰਣਨ ਕਰਕੇ ਫਿਰ ਆਖਿਆ ਐਸਾ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ, ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ। ਗੁਰਮੁਖੋ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰਾਂ ਨੇ ਅਕਾਲ ਪੁਰਖ ਦੇ ਨਾਲ ਮਿਲਾਪ ਦੀ ਗੱਲ, ਵਾਹਿਗੁਰੂ ਨੂੰ ਜਾਣਨ ਦੀ ਗੱਲ ਸਾਨੂੰ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਸਮਝਾਈਏ ਤੇ ਸਾਡੇ ਪ੍ਰਤੀ ਇਹ ਬਚਨ ਕੀਤਾ ਹੈ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰ ਧਾਰੋ ਬਲਿਹਾਰੀ ਸਤਿਗੁਰ ਤਿਸ ਜਿਸ ਸੋਝੀ ਪਾਈ ਗੁਰਬਾਣੀ ਵਰਗੀ ਵਸਤੂ ਛੱਡਣ ਵਾਲੀ ਨਹੀਂ ਤਿਆਗਣ ਵਾਲੀ ਨਹੀਂ ਇਹਦੇ ਨਾਲ ਜੁੜੇ ਰਵਾਂਗੇ ਤੇ ਬਾਣੀ ਰਾਹੀਂ ਹੀ ਜਿਸ ਦੀ ਬਾਣੀ ਹੈ ਉਸ ਨਾਲ ਸਾਡਾ ਸੰਬੰਧ ਜੁੜੇਗਾ ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਨਾ ਕਰਦਾ ਹੈ ਕਿ ਅਸੀਂ ਗੁਰੂ ਦੀਆਂ ਗੱਲਾਂ ਸੁਣੀਏ ਵੀ ਉਪਦੇਸ਼ ਸੁਣੀਏ ਵੀ ਤੇ ਇਹਨੂੰ ਜੀਵਨ ਦੇ ਅੰਦਰ ਕਮਾਈਏ ਵੀ ਤੇ ਫਿਰ ਸਾਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਸੁੱਖ ਪ੍ਰਾਪਤ ਹੋਵੇਗਾ ਇੰਨੇ ਕੁ ਬਚਨ ਪਾਵਨ ਸ਼ਬਦ ਦੇ ਰਾਹੀਂ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਵਾਸ